महापुरुषा ने पिछया के प्रेमिया की मनोरथ है तेरा, प्रगट कर सारी संगत के सामने प्रगट कर। उस वेले उसने इस तरह के नाल बेनती की थी।
कटो मेरा एक दुख राम राय,
देखत लूपट लाए, एक दुख राम राय, काटो मेरा अगंध है और गर्व बसे। बार बार जालिया जाना, शरीर धारण कर लई दे, फिर मुड़के गर्व च चले जाईदा, फिर रोटियां रटियां खा के तकड़े होईदा, समय दे नाल फिर बड़े हो जाईदा, फिर मर जाईदा, फिर जाल दिंदे ने, फिर जाके दूसरे दे विच पैदा हो जाईदा। पाशा मेरा दुख कटिया जाए, कोई इलाज दसो। उस वेले बाबा जी फरमाउण लगे, कहण लगे, देख भाई राजू एक गल समझ लै, ये है कि है तां ये परमेश्वर दी जोत, जिन्ने आपां बैठे हां अपने नाम जिहड़े रखे गए ने शरीरां दे नाम ने, साडा कोई नाम नहीं है, कोई नाम नहीं है, ना कोई रख सकदा, ना कोई सानूं जाणदा। ये काम चलाने वास्ते शरीर दे नाम रखे गए। वाहिगुरु जी ने सारिआं नूं वखरे वखरे पैदा कीता, एक दे नाल दूसरा नहीं रलदा। कहिंदे आत्म जोत हौली हौली हेठां प्रकृति दे नाल मिल के चल पई। कबीर निर्मल बूंद आकाश की मिल गई भूम विकार, प्रकृति दे विच रल गई आके आत्म जोत, ते अपने असले दे नालों टुट गई। अपने असले दे नालों टुटण नाल की होया, बिन संगत्यों मां नहीं होए गई पटछार। जिवें सुआह हुंदी है पठ दे विच, इस तरह दे नाल ए आत्म जोत चेतन जोत अपने आप नूं शरीर समझण लग गई। गलती दे नाल ये समझ दी कद है, जद ये अंदर पहली बारी ये एहसास आंदा है ਜਾਣਕਾਰੀ ਆਉਂਦੀ ਹੈ ਜਦੋਂ ਚੇਤਨ ਦਾ ਪ੍ਰਕਾਸ਼ ਪੈਂਦਾ ਹੈ ਪੰਜਾਂ ਤੱਤਾਂ ਤੇ। ਗੱਲ ਸਮਝੋ ਮੇਰੀ, ਥੋੜੀ ਜਿਹੀ ਔਖੀ ਹੈ। ਉਸ ਵੇਲੇ ਇਹਦੇ ਅੰਦਰ ਅਵੇਅਰਨੈਸ ਆਉਂਦੀ ਹੈ, ਜਾਗਰਤ ਆਉਂਦੀ ਹੈ, ਇਹ ਮੈਂ ਬਣ ਜਾਂਦਾ। ਜਦ ਇਹ ਮੈਂ ਬਣ ਜਾਂਦਾ ਆਤਮ ਸੱਤਾ ਦੇ ਨਾਲ ਅੰਤਸ਼ਕਰਨ ਦੇ ਅੰਦਰ, ਇਹਦੇ ਇੱਕ ਤਰ੍ਹਾਂ ਦਾ ਅਭਾਸ ਹੋ ਜਾਂਦਾ, ਇੱਕ ਖਿਆਲ ਪੱਕ ਜਾਂਦਾ ਹੈ ਕਿ ਮੈਂ ਫਲਾਣਾ ਸਿੰਘ ਹਾਂ, ਮੈਂ ਬਰਿਆਮ ਸਿੰਘ, ਮੇਰਾ ਫਲਾਣਾ ਟੱਬਰ ਹੈ, ਮੇਰਾ ਫਲਾਣੇ ਬੱਚੇ ਨੇ, ਮੇਰਾ ਫਲਾਣਾ ਧਰਮ ਹੈ, ਮੇਰਾ ਫਲਾਣਾ ਘਰ ਹੈ। ਇਹ ਸਰੀਰ ਨਾਲ ਤਾਂ ਇਹ ਚੀਜ਼ਾਂ ਸੰਬੰਧ ਰੱਖਦੀਆਂ, ਜਿੰਨਾ ਚਿਰ ਸਫ਼ਰ ਕਰਨਾ ਹੈ ਇਹ ਪਰਮੇਸ਼ਰ ਨੇ ਦਿੱਤੀਆਂ ਹੋਈਆਂ ਨੇ, ਲੇਕਿਨ ਚੇਤਨ ਦੇ ਨਾਲ ਕੋਈ ਸੰਬੰਧ ਨਹੀਂ। ਇਹੋ ਜਿਹੇ ਤਾਂ ਅਸੀਂ ਹਜ਼ਾਰਾਂ ਘਰ ਹੰਡਾ ਚੁੱਕੇ ਹਾਂ, ਕਿੰਨੀ ਵਾਰੀ ਤਖ਼ਤਾਂ 'ਤੇ ਬੈਠ ਚੁੱਕੇ ਹਾਂ, ਕਈ ਵਾਰੀ ਹੇਠਾਂ ਵੀ ਤੁਰੇ ਫਿਰਦੇ ਰਹੇ ਹਾਂ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰਾਂਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋ। ਬੜਾ ਸਫ਼ਰ ਲੰਮਾ ਹੈ ਸਾਡਾ, ਕਦੇ ਸੋਚੋ ਬੈਠ ਕੇ ਵੀ ਏਡਾ ਲੰਮਾ ਸਫ਼ਰ ਮੁੱਕਣ 'ਚ ਇਹ ਨਹੀਂ ਆਉਂਦਾ। ਉਹ ਕਹਿਣ ਲੱਗੇ ਵੀ ਇਹ ਗੱਲ ਇੱਕ ਹੈ ਕੁਛ ਨਹੀਂ, ਸਿਰਫ ਇੱਕ ਖਿਆਲ ਪੱਕਿਆ ਹੋਇਆ ਜਿਹਨੂੰ ਹਉਮੈ ਕਹਿੰਦੇ, ਅਹਿਮ ਭਾਵ ਕਹਿੰਦੇ ਨੇ, ਮੈਂ ਕਹਿੰਦੇ। ਉਹ ਮੈਂ ਦਾ ਬੰਨਿਆ ਹੋਇਆ ਇਹ ਜੀਵ ਗੇੜੇ ਖਾਈ ਜਾਂਦਾ ਹੈ,
ਜਮਦਾ ਤੇ ਮਰਦਾ ਹੈ।
ਫਿਰ ਫਿਰ ਜੂਨੀ ਪਾਏ। ਇੱਕ ਖਿਆਲ ਨੇ, ਗਲਤ ਖਿਆਲ ਨੇ ਇਸ ਜੀਵ ਨੂੰ, ਜੋ ਨਿਰੋਲ ਆਤਮਾ ਸੀ ਉਥੋਂ ਖਿੱਚ ਕੇ ਇਹਨੂੰ ਜੀਵ ਆਤਮਾ ਬਣਾ ਦਿੱਤਾ, ਉਥੋਂ ਹੋਰ ਹੇਠਾਂ ਚੱਲਿਆ, ਪੰਜ ਤੱਤਾਂ ਦਾ ਸਰੀਰ ਬਣ ਗਿਆ, ਮਿੱਟੀ ਬਣ ਗਈ, ਅੰਨੀ ਮਿੱਟੀ। ਹੁਣ ਇਸ ਨੂੰ ਪਤਾ ਨਹੀਂ ਲੱਗਦਾ ਵੀ ਮੈਂ ਕੌਣ ਆ, ਕਿੱਥੋਂ ਆਏ। ਕਹਿਣ ਲੱਗੇ ਦੇਖ ਭਾਈ ਪ੍ਰੇਮੀਆਂ, ਸੰਸਾਰ ਦੇ ਅੰਦਰ ਕਲਯੁਗ ਦੇ ਸਮੇਂ ਦੇ ਅੰਦਰ, ਕਲਯੁਗ ਨਾਮ ਜਪਤ ਸੁਖ ਪਾਵਤ, ਸਿਤੀ ਸ੍ਰੀ ਸਤਿਗੁਰ ਨੇ ਐਸ ਵਖਾਣ, ਜੋ ਗੁਰ ਬਚਨ ਸੁਣਾਵੈ ਤੁਮਕੋ ਭਾਈ ਰਾਜੂ ਸੁਣ ਤਰਕਾਂ। ਕਹਿੰਦੇ ਐ ਰਾਜੂ, ਤੂੰ ਬਚਨ ਸੁਣ ਕੇ ਹਿਰਦੇ ਦੇ ਵਿੱਚ ਧਾਰਨ ਕਰੀ, ਫਿਰ ਤੈਨੂੰ ਰਾਹ ਲੱਭ ਜਾਏਗਾ। ਹੌਲੀ ਹੌਲੀ ਅਸੀਂ ਤੈਨੂੰ ਰਾਹ ਦੀ ਗੱਲ ਸਮਝਾ ਦਿੰਦੇ ਹਾਂ, ਤੈਂ ਰਸਤਾ ਪੁੱਛਿਆ। ਕਹਿਣ ਲੱਗੇ ਜਿਹੜਾ ਤੇਰਾ ਆਪਣਾ ਆਪ ਹੈ ਨਾ, ਜਿਹਨੂੰ ਤੂੰ ਗਲਤੀ ਦੇ ਨਾਲ ਹੁਣ ਰਾਜੂ ਕਹਿਣਾ, ਮੈਂ ਕਹਿਣਾ, ਇਹਦਾ ਸਫ਼ਰ ਸ਼ੁਰੂ ਹੋਇਆ। ਪਹਿਲਾਂ ਇਹਦੇ ਵਿੱਚ ਅਗਿਆਨ ਦਾ ਕੁੰਡਲ ਪਿਆ, ਅਗਿਆਨ ਦਾ ਸਰਕਲ ਪਿਆ। ਅਗਿਆਨ ਦੇ ਸਰਕਲ ਨੇ ਜਿਵੇਂ ਕੂਕ ਨੀਂਦ ਦੇ ਵਿੱਚ ਆਦਮੀ ਨੂੰ ਆਨੰਦ ਹੁੰਦਾ, ਇਸ ਤਰ੍ਹਾਂ ਦੇ ਇੱਕ ਆਨੰਦ ਦੀ ਅਵਸਥਾ ਆਉਣ ਦੇ ਨਾਲ ਆਪਣੇ ਸੋਰਸ ਦੇ ਨਾਲ ਮੰਬੇ ਦੇ ਨਾਲ ਉਹ ਤੋੜ ਦਿੱਤਾ ਤੇ ਇੱਕ ਪਰਦਾ ਪੈ ਗਿਆ ਜਿਹਨੂੰ ਆਨੰਦ ਦਾ ਪਰਦਾ ਕਹਿੰਦੇ ਨੇ। ਇਹਦੇ ਬਾਅਦ ਜਦੋਂ ਇਹਨੂੰ ਹੋਸ਼ ਆਈ, ਆਪਣੇ ਆਪ ਨੂੰ ਭੁੱਲ ਚੁੱਕਿਆ, ਪ੍ਰਕਿਰਤੀ ਦੇ ਨਾਲ ਰਲ ਗਿਆ, ਤੇ ਇਹਨੇ ਦੂਸਰਾ ਹੋਰ ਹੇਠਾਂ ਦਾ ਡੰਡਾ ਫੜਿਆ ਤੇ ਆਪਣੇ ਬੁੱਧੀ ਦੇ ਵਿੱਚ ਆ ਕੇ ਸੋਚਣ ਲੱਗ ਗਿਆ, ਦੇਖਣ ਲੱਗ ਗਿਆ, ਤੇ ਬੁੱਧੀ ਦਾ ਪਰਦਾ ਪੈ ਗਿਆ, ਹੇਠਾਂ ਹੋਰ ਉਤਰਿਆ, ਫਿਰ ਫੁਰਨੇ ਕਰਨ ਲੱਗ ਗਿਆ, ਫੁਰਨਿਆਂ ਦਾ ਪਰਦਾ ਪੈ ਗਿਆ। ਉਹ ਤੇ ਬਾਅਦ ਫਿਰ ਪੰਜਾਂ ਤੱਤਾਂ ਦੇ ਵਿੱਚ ਸ਼ਕਤੀ ਦੇ ਨਾਲ ਹਿਲਜੁਲ ਹੋਈ, ਉਹਨੂੰ ਪ੍ਰਾਣਾ ਦਾ ਪਰਦਾ ਕਹਿੰਦੇ ਨੇ। ਉਹ ਤੇ ਬਾਅਦ ਆਹ ਜਿਹੜਾ 3.5 ਹੱਥ ਦਾ ਸਰੀਰ ਹੈ, ਇਹ ਐਂ ਸਮਝ ਲੈ ਵੀ ਉਸ ਜੋਤ ਦੇ ਉੱਤੇ ਕੜਾਹਾ ਮੂਧਾ ਮਾਰਤਾ। ਹੁਣ ਜੋਤ ਅੰਦਰ ਤਾਂ ਹੈਗੀ, ਬਾਹਰਲੇ ਪਾਸੇ ਕੜਾਹਾ ਮੂਧਾ ਮਾਰਨ ਕਰਕੇ ਹਨੇਰਾ ਕੁੱਪ ਹੋ ਗਿਆ। ਤੂੰ ਤਾਂ ਉਹੀ ਚੀਜ਼ ਹੈ, ਪਰ ਹੇਠਾਂ ਉਤਰਦਾ ਉਤਰਦਾ ਤੇਰੇ ਉੱਤੇ ਵਿਕਾਰ ਪੈ ਗਏ, ਜਿਹਨਾਂ ਨੂੰ ਪੰਜ ਕੋਸ਼ ਕਹਿੰਦੇ। ਹੁਣ ਇਹਨਾਂ ਨੂੰ ਐਵੇਂ ਜਿਵੇਂ ਤੂੰ ਵਾਪਸ ਜਾਵੇਂ ਤਾਂ ਆਪਣੇ ਥਾਂ ਤੇ ਪਹੁੰਚ ਸਕਦੇ। ਪਹਿਲਾ ਜੋ ਪਰਦਾ ਹੈ ਉਹ ਪਰਦਾ ਕਰਮ ਦੇ ਨਾਲ ਟੁੱਟਿਆ ਕਰਦਾ, ਜਿਸ ਨੂੰ 99 ਕੋਸ਼ ਕਹਿੰਦੇ ਨੇ। ਸ਼ੁਭ ਕਰਮ ਕਰਨੇ, ਸੇਵਾ ਕਰਨੀ, ਸੰਗਤ ਵਿੱਚ ਆਉਣਾ, ਪਾਠ ਕਰਨੇ, ਹੋਰ ਅਨੇਕਾਂ ਸ਼ੁਭ ਕੰਮ ਕਰਨੇ, ਦਇਆ ਧਾਰਨੀ, ਖਿਮਾ ਧਾਰਨੀ, ਧੀਰਜਵਾਨ ਹੋਣਾ, ਹਿੰਸਾ ਚਾਉਣਾ, ਬ੍ਰਹਮਚਰਿਆ ਰੱਖਣਾ, ਸੱਤ ਦਾ ਜੀਵਨ ਬਤੀਤ ਕਰਨਾ, ਇਹ ਤ੍ਰਿਸ਼ਨਾ ਰਹਿਤ ਹੋਣਾ, ਇਹ ਸਾਰੇ ਕਰਮਾਂ ਦੇ ਨਾਲ ਪਹਿਲਾ ਪਰਦਾ ਟੁੱਟਿਆ ਕਰਦਾ ਹੈ। ਤੇ ਇਹਦੇ ਵਾਸਤੇ ਸਾਧਨ ਇਹ ਹੁੰਦਾ ਹੈ ਕਿ ਰਸਨਾ ਦੇ ਨਾਲ ਨਾਮ ਜਪੇ। ਜਦੋਂ ਰਸਨਾ ਦੇ ਨਾਲ ਨਾਮ ਜਪੇਗਾ ਤਾਂ ਫਿਰ ਇਹ ਸਰੀਰ ਦੇ ਵਿੱਚੋਂ ਰਾਹ ਕੱਢੇਗਾ, ਪਿੱਛੇ ਜਾਏਗਾ ਸਰੀਰ ਨੂੰ ਛੱਡ ਕੇ। ਉਹਦੇ ਬਾਅਦ ਪ੍ਰਾਣਾ ਨਾਲ ਵਾਹ ਪੈਂਦਾ ਹੈ ਸਾਡਾ, ਉਹ ਪ੍ਰਾਣਾ ਦੇ ਨਾਲ ਨਾਮ ਜਪੇਗਾ। ਜਦ ਤੂੰ ਧਿਆਨ ਕਰੇਗਾ ਤੈਨੂੰ ਦੱਸਣਗੇ ਮਹਾਂਪੁਰਸ਼, ਅਭਿਆਸ ਕਰੀ, ਫਿਰ ਦੂਸਰੇ ਪਰਦੇ ਨੂੰ ਲੰਘ ਜਾਏਗਾ। ਫਿਰ ਜਦੋਂ ਤੂੰ ਉਪਾਸ਼ਨਾ ਦੇ ਕਾਨ ਮੰਡਲ ਵਿੱਚ ਜਾਏਗਾ, ਤੇਰਾ ਮਨ ਉਪਾਸ਼ਨਾ ਦੇ ਨਾਲ ਟਿਕੇਗਾ। ਦੋ ਤਿੰਨ ਤਰ੍ਹਾਂ ਦੀ ਉਪਾਸ਼ਨਾ ਹੁੰਦੀ ਹੈ, ਇੱਕ ਬੈਰੰਗ ਉਪਾਸ਼ਨਾ ਹੈ, ਇਹ ਤਾਂ ਬਹੁਤਾ ਫਲ ਨਹੀਂ ਦਿਆ ਕਰਦੀ। ਇੱਕ ਅੰਤਰੰਗ ਉਪਾਸ਼ਨਾ ਹੈ ਕਿ ਅੰਦਰਲੇ ਪਾਸੇ ਹੀ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰੂ ਦੀ ਮੂਰਤ ਵਿੱਚ ਧਿਆਨ ਰੱਖਣਾ, ਮਨ ਨੂੰ ਇੱਕ ਥਾਂ ਦੇ ਉੱਤੇ ਕੇਂਦਰਿਤ ਕਰਨਾ, ਬਾਹਰੋਂ ਖਿੱਚ ਲੈਣਾ, ਜਾਂ ਸ਼ਬਦ ਦੀ ਧੁਨ ਉੱਤੇ ਧਿਆਨ ਟਿਕਾਉਣਾ, ਤੇ ਜਾਂ ਪਰਿਪੂਰਨ ਜੋਤੀ ਸਮਝ ਕੇ ਉਹਦੇ ਉੱਤੇ ਧਿਆਨ ਟਿਕਾਉਣਾ। ਕਹਿੰਦੇ ਇਹਦੇ ਨਾਲ ਫਿਰ ਉਪਾਸ਼ਨਾ ਕਾਂਡ ਦੇ ਵਿੱਚੋਂ ਨਿਕਲ ਕੇ ਤੂੰ ਮਨੋਮਈ ਕੋਸ਼ ਚੋਂ ਲੰਘ ਜਾਏਗਾ, ਬੁੱਧੀ ਦੇ ਕੋਸ਼ ਚੋਂ ਤੈਨੂੰ ਆਤਮ ਵਿਚਾਰ ਦੇ ਨਾਲ ਰਸਤਾ ਲੱਭੇਗਾ। ਤੇ ਜੋ ਉਸ ਤੇ ਅਗਲਾ ਰਹਿ ਗਿਆ ਜਿਹਨੂੰ ਅਗਿਆਨ ਕਹਿੰਦੇ ਨੇ, ਅਗਿਆਨ ਵਾਲਾ ਤੇਰਾ ਹਉਮੈ ਦੇ ਨਾਲ ਵਾਹ ਪੈਣਾ। ਹਉਮੈ ਤਾਂ ਜਦ ਤੱਕ ਹਉਮੈ ਨਹੀਂ ਟੁੱਟਦੀ ਜਦ ਤਾਈਂ ਤੂੰ ਆਪਣੇ ਜਾ ਨਹੀਂ ਸਕਦਾ, ਸੋ ਰੱਬ ਨਹੀਂ ਮਿਲ ਸਕਦਾ। ਇਸ ਗੱਲ ਨੂੰ ਇੱਕ ਮਹਾਤਮਾ ਨੇ, ਸ਼ਮਸ ਤਵਰੇਜ਼, ਇੱਕ ਬਹੁਤ ਵੱਡੇ ਉੱਚ ਕੋਟੀ ਦੇ ਮਹਾਤਮਾ ਹੋਏ ਨੇ, ਉਹਨਾਂ ਦਾ ਇੱਕ ਚੇਲਾ ਸੀ, ਬੜਾ ਸੁਲਝਿਆ ਹੋਇਆ, ਬਹੁਤ ਪੜ੍ਹਿਆ ਲਿਖਿਆ ਸੀ, ਜਿਹਦਾ ਨਾਮ ਸਾਰੇ ਜਾਣਦੇ ਨੇ ਤੇ ਬੜੀਆਂ ਕਿਤਾਬਾਂ ਵੀ ਉਹਨੇ ਲਿਖੀਆਂ ਨੇ। ਉਹਦਾ ਨਾਮ ਮੌਲਾਨਾ ਰੂਮ ਸੀ, ਦਿੱਲੀ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਕਰਦਾ ਸੀ। ਇਹ ਸ਼ਮਸ ਤਬਰੇਜ਼ ਨੇ ਅਨੁਭਵ ਕੀਤਾ ਕਿ ਇੱਕ ਰੂਹ ਭਟਕ ਰਹੀ ਹੈ, ਰਸਤਾ ਨਹੀਂ ਉਸ ਨੂੰ ਲੱਭ ਰਿਹਾ, ਅੰਦਰ ਲੋਚਾ ਹੈ ਉਸਦੇ। ਮਹਾਂਪੁਰਸ਼ ਆਪੇ ਚਲੇ ਜਾਇਆ ਕਰਦੇ ਨੇ ਬਹੁਤ ਥਾਈਂ ਦੱਸਣ ਵਾਸਤੇ, ਕਿਉਂਕਿ ਰੂਹਾਂ ਖੜੀਆਂ ਨੇ, ਭਟਕੀਆਂ ਹੋਈਆਂ ਨੇ, ਅਟਕੀਆਂ ਹੋਈਆਂ ਨੇ, ਅੰਦਰ ਲਗਨ ਹੁੰਦੀ ਆ, ਰਾਹ ਦਿੰਦਾ ਨਹੀਂ ਹੁੰਦਾ। ਉਸ ਵੇਲੇ ਉਹਦੇ ਮਕਤਬ 'ਚ ਚਲੇ ਗਏ, ਸਕੂਲ ਵਿੱਚ ਚਲੇ ਗਏ, ਉੱਥੇ ਬੱਚੇ ਪੜ੍ਹ ਰਹੇ ਸੀ ਤੇ ਮੌਲਾਨਾ ਕਿਸੇ ਕੰਮ ਬਾਹਰ ਗਿਆ ਹੋਇਆ ਸੀ। ਬੱਚਿਆਂ ਨੂੰ ਕਹਿੰਦਾ ਕੀ ਪੜ੍ਹਦੇ ਹੋ, ਲਿਆਓ ਕਿਤਾਬਾਂ। ਸਾਰੀਆਂ ਕਿਤਾਬਾਂ ਇਕੱਠੀਆਂ ਕਰ ਲਈਆਂ, ਢੇਰ ਲੱਗ ਗਿਆ ਕਿਤਾਬਾਂ ਦਾ। ਕੋਲ ਇੱਕ ਚਮੱਚਾ ਸੀ ਬੜਾ ਸਾਰਾ, ਸਾਰੀਆਂ ਕਿਤਾਬਾਂ ਚੱਕ ਕੇ ਉਹਦੇ ਵਿੱਚ ਸੁੱਟਤੀਆਂ। बच्चे हैरान हो गए, रोन लग गए, कहते दरवेश शाही है साढ़े ना की बनू, सानू मौलाना जी मारन गे। वो कहता नहीं मार दे, उन्हूं कह दो कट लवे आके, तुसी ना कटे वो आपे कटूगा। कहते जे मिलना होवे तां उसनूं इह गल दस दिओ कि मुल्तान विच महला ए खामोशां दे विच मैं रहना। उस वेले जिस वक्त इहदे कोल आउंदे ने, मौलाना वापस आया ते उस वेले बच्चे सारे कहण लगे भी इत्थे इक दरवेश आया सी, साडियां सारियां किताबां इस बच्चे विच सिट गया, ते नाल इक गल कह गया भी अपने मौलाने नूं गल करियो भी इह क्यों मैं कम कीता। जे उन्हें यह सवाल कढ लिया तो अगले पासे मैनू मिलन का जतन करे। सो उस वेले जदों यह गल दसी गई उन्हूं, उस वेले सोचा च पै गया, बड़ा उलमा सी, पढ़िया लिखिया PhD जिन्हूं कहिंदे ने अजकल, आलम फाजल सी, माहर सी विद्या का। हुण सोचदा है भी यह गल की होई, गल समझ च नहीं आ रही। अखीर रमज समझ गया महात्मा दी भी गल कोई हो रही है। उस गल नूं गुरु नानक पातशाह ने भी सानू इस तरह नाल दस्या, लिखे तेरे ओ कि मैं पढ़दा ही पढ़दा किताबां पढ़ी जाना, किताबां पढ़ी जाना, ते उन्हूं इल्मों बस करी होनी यार, इको अल्फ तैनू दरकार, इशारा दे गए मैनू मारफत दा। उस वेले तैयारी किताबां कढ़न लग्या, ਹੈਰਾਨ ਹੋ ਗਿਆ ਕਿ ਸਾਰੀਆਂ ਕਿਤਾਬਾਂ ਉਵੇਂ ਜਿਵੇਂ ਸੁੱਕੀਆਂ ਦੀਆਂ ਸੁੱਕੀਆਂ ਤਲਾਬ ਚੋਂ ਨਿਕਲ ਆਈਆਂ। ਸ਼ਰਧਾ ਆ ਗਈ ਮਨ ਚ, ਕੋਈ ਪੂਰਾ ਸੀ, ਰਮਝ ਮਾਰ ਗਿਆ। ਮੁਲਤਾਨ ਪਹੁੰਚ ਜਾਂਦਾ, ਉੱਥੇ ਪੁੱਛਦਾ ਫਿਰਦਾ ਹੈ ਕਿ ਕੋਈ ਸਾਈ ਦਰਵੇਸ਼ ਲੋਕ ਮਹੱਲਾ ਇਹ ਖਾਮੋਸ਼ਾਂ ਵਿੱਚ ਰਹਿੰਦਾ, ਚੁੱਪ ਮਹੱਲੇ ਵਿੱਚ ਰਹਿੰਦਾ, ਦੱਸੋ ਮੈਨੂੰ ਕੋਈ ਚੁੱਪ ਮਹੱਲਾ। ਕਿਸੇ ਕਾਗਜ਼ 'ਚ ਨਹੀਂ ਲਿਖਿਆ ਹੋਇਆ, ਕਿਸੇ ਨਾ ਕਿਸੇ ਪਟਵਾਰੀ ਕੋਲ ਲਿਖਿਆ ਹੋਇਆ, ਨਾ ਕਿਸੇ ਮਿਊਨਸਪੈਲਿਟੀ ਕੋਲ ਲਿਖਿਆ ਹੋਇਆ। ਕਹਿੰਦੇ ਇਹ ਤਾਂ ਮਹੱਲਾ ਹੀ ਨਹੀਂ ਹੈ। ਉਹ ਕਹਿਣ ਲੱਗਿਆ ਨਹੀਂ, ਇਹ ਵੀ ਰਮਝ ਹੋਣੀ ਹੈ। ਸੋਚਣ ਲੱਗ ਗਿਆ ਵੀ ਖਾਮੋਸ਼ੀ ਕਿੱਥੇ ਹੋ ਸਕਦੀ ਹੈ। ਅਖੀਰ ਇੱਕ ਮਹਾਤਮਾ ਮਿਲ ਗਏ, ਕਹਿਣ ਲੱਗੇ ਪ੍ਰੇਮੀਆਂ, ਜਿਹਨੇ ਤੈਨੂੰ ਐਡਰੈਸ ਦਿੱਤਾ ਉਹਨੇ ਰਮਝ ਨਾਲ ਦਿੱਤਾ, ਕਿਉਂਕਿ ਮਹਾਤਮਾ ਰਮਝ ਮਾਰਦੇ ਨੇ। ਅਧਿਕਾਰੀ ਹੋਵੇ ਤਾਂ ਗੱਲ ਸਮਝ ਜਾਂਦਾ, ਨਾ ਅਧਿਕਾਰੀ ਹੋਵੇ ਫਿਰਦਾ ਰਹਿੰਦਾ। ਕਹਿੰਦਾ ਮਹਾਰਾਜ ਦੱਸੋ। ਕਹਿੰਦੇ ਖਾਮੋਸ਼ੀ ਕਬਰਸਤਾਨ 'ਚ ਹੋਇਆ ਕਰਦੀ ਹੈ, ਹੋਰ ਹਰ ਥਾਂ ਦੇ ਉੱਤੇ ਬੋਲ ਹੈ, ਉੱਥੇ ਸਾਰੀਆਂ ਕਬਰਾਂ ਦੇ ਵਿੱਚ ਖਾਮੋਸ਼ੀ ਖਾਮੋਸ਼ੀ ਹੈ। ਉੱਥੇ ਚਲਿਆ ਜਾਂਦਾ, ਅੱਗੇ ਦੇਖਦਾ ਇੱਕ ਮਹਾਤਮਾ ਜਲਾਲ ਵਾਲੇ ਬੈਠੇ, ਮਸਤੀ ਵਿੱਚ ਬੈਠੇ ਨੇ, ਜਾ ਕੇ ਸਜਦਾ ਕਰਦਾ, ਚਰਨ ਚੁੰਮਦਾ। ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ ਮੇਰੇ ਤੇ। ਕਹਿਣ ਲੱਗੇ ਕੀ ਚਾਹੁੰਦਾ ਹੈ? ਕਹਿੰਦਾ ਮੈਂ ਖੁਦਾ ਨੂੰ ਮਿਲਣਾ ਚਾਹੁੰਦਾ। ਕਹਿੰਦੇ ਖੁਦਾ ਨੂੰ ਮਿਲਣਾ, ਮਿਲਣਾ ਚਾਹੁੰਦਾ ਸੱਚਮੁੱਚ? ਕਹਿੰਦੇ ਹਾਂ। ਕਹਿੰਦੇ ਖਜੂਰ ਤੇ ਚੜ ਜਾ। ਖਜੂਰ ਤੇ ਚੜ ਜਾਂਦਾ ਤੇ ਜਦੋਂ ਸਿਖਰ ਚੱਲਿਆ ਗਿਆ, ਕਹਿੰਦੇ ਹੱਥ ਛੱਡ ਦੇ ਛਾਲ ਮਾਰ ਹੇਠਾਂ। ਹੁਣ ਬਚਨ ਦਾ ਭਰੋਸਾ ਸੀ ਉਸਨੂੰ, ਜਿਉਣ ਮਰਨ ਨਾਲ ਨਹੀਂ ਸੀ ਉਹਨੂੰ ਕੋਈ ਸੰਬੰਧ। ਉਹਨੂੰ ਸੰਬੰਧ ਸੀ ਵੀ ਮੈਨੂੰ ਅੱਲਾ ਤਾਲਾ ਮਿਲ ਜਾਵੇ। ਜਦੋਂ ਉਹਨੇ ਛਾਲ ਮਾਰੀ, ਰਾਹ ਵਿੱਚ ਕਹਿਣ ਲੱਗਿਆ ਹਾਂ ਮੂਆ, ਕਹਿੰਦੇ ਉਹ ਫਿਰ ਖੁਦਾ ਹੂਆ, ਸ਼ਕਤੀ ਦੇ ਨਾਲ ਰੋਕ ਲਿਆ। ਇੱਕੋ ਗੱਲ ਕਹੀ, ਹਿਰਦੇ ਚਲੀ ਗਈ। ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪਟਣਾ ਇੱਧਰ ਲਾਉਣਾ। ਸੋ ਇਹ ਮਹਾਤਮਾ ਦੀ ਰਮਜ਼ ਹੁੰਦੀ ਹੈ ਕਿ ਜਿੰਨਾ ਚਿਰ ਆਦਮੀ ਦੇ ਅੰਦਰ ਮੈਂ ਭਾਵ ਹੈ, ਤਨ ਹੰਗਤਾ ਹੈ, ਮਮਤਾ ਤੇ ਅਹੰ ਭਾਵ ਹੈ। ਕਹਿਣ ਲੱਗੇ ਭਾਈ ਰਾਜੂ ਰਾਹ ਨਹੀਂ ਲੱਭਿਆ ਕਰਦਾ, ਪਹਿਲਾਂ ਪਛਾਣਨਾ ਪੈਂਦਾ। ਉਸ ਤੋਂ ਪਹਿਲਾਂ ਪਛਾਣਨਾ ਤਾਂ ਆਉਂਦਾ ਜੇ ਪਹਿਲਾਂ ਕਾਇਆ ਨੂੰ ਸੋਧੇ, ਕਾਇਆ ਨੂੰ ਸੋਧਣਾ ਪੈਂਦਾ। ਇਸ ਤਰ੍ਹਾਂ ਨਾਲ ਫਰਮਾਨ ਕਰਦੇ,
ਕਾਇਆ ਨੂੰ ਸੋਧ ਲੈ ਮਿਲਣਾ ਜੀ ਪ੍ਰਭ ਜੀ ਤਾਈ, ਕਾਇਆ ਨੂੰ ਸੋਧ ਲੈ ਮਿਲਣਾ ਜੀ ਪ੍ਰਭ ਜੀ ਤਾਈ।
ਆ ਜਿਹੜੀ ਸਾਡੀ ਕਾਇਆ ਹੈ ਨਾ, ਸਾਡੇ ਸਰੂਪ ਤੋਂ ਬਗੈਰ ਅੰਤ ਸ਼ਿਕਰਨ ਤੱਕ ਜਿੰਨਾ ਵੀ ਕੂੜ ਕਵਾੜ ਸਾਰਾ ਇਹਦੇ ਵਿੱਚ ਹੈ, ਇਹਨੂੰ ਸਾਰੀ ਨੂੰ ਕਾਇਆ ਕਹਿੰਦੇ। ਇਹਨੂੰ ਪਹਿਲਾਂ ਸੋਧ ਲੈ, ਜਦ ਤੱਕ ਤੂੰ ਇਹਦੀ ਸੋਧ ਸੁਧਾਈ ਨਹੀਂ ਕਰਦਾ ਤਾਂ ਅਗਲਾ ਕਦਮ ਤੂੰ ਪੁੱਟ ਨਹੀਂ ਸਕਦਾ। ਜਿਹੜੀ ਗੱਲ ਅਸੀਂ ਤੈਨੂੰ ਗਾਂ ਦੱਸਣੀ ਹੈ ਉਹ ਤੂੰ ਕਰ ਨਹੀਂ ਸਕਦਾ, ਤੇ ਜੇ ਤੂੰ ਕਹੇ ਬਿਨਾਂ ਕਾਇਆ ਸੋਧਾ ਹੀ ਮੈਨੂੰ ਦੱਸ ਦਿਓ ਤਾਂ ਬਹੁਤ ਮਾੜੀ ਗੱਲ ਹੈ। ਇੱਕ ਕੋਈ ਜੱਟ ਸੀ, ਮਹਾਤਮਾ ਦੇ ਬਚਨ ਸੁਣੇ ਤੇ ਪਤਾ ਲੱਗਿਆ ਕਿ ਸੰਤ ਜੇ ਉਪਦੇਸ਼ ਦੇ ਦੇਣ ਤਾਂ ਆਦਮੀ ਜੀਵ ਤੋਂ ਰੱਬ ਬਣ ਜਾਇਆ ਕਰਦਾ, ਤੇ ਇਸ ਨੂੰ ਨਾਮ ਕਹਿੰਦੇ ਨੇ। ਸੰਤਾਂ ਨੂੰ ਕਿਹਾ ਕਰੇ ਮੈਨੂੰ ਨਾਮ ਦੇ ਦਿਓ, ਮੈਨੂੰ ਨਾਮ ਦੇ ਦਿਓ, ਜਦ ਜਿੱਥੇ ਮਿਲਣ ਉੱਥੇ ਗਏ, ਨਾਮ ਦਾਨ ਦਿਓ ਜੀ, ਨਾਮ ਦਾਨ ਦਿਓ ਜੀ। ਬੇਅੰਤ ਦੁਨੀਆ ਜਿਹੜੀ ਇਹ ਗੱਲ ਕਹਿੰਦੀ ਹੈ ਮੈਨੂੰ ਨਾਮ ਦਾਨ ਦਿਓ, ਨਾਮ ਦਾਨ ਦਿਓ, ਪਤਾ ਹੈ ਨਹੀਂ ਵੀ ਇਹਦੀ ਕੀਮਤ ਕੀ ਹੁੰਦੀ ਹੈ। ਸਿਖਾਲਾ ਜਿਹਾ ਤਾਂ ਨਹੀਂ ਨਾਮਦਾਨ ਮਿਲਦਾ, ਇਹ ਬਹੁਤ ਔਖੀ ਗੱਲ ਹੈ ਸਾਧ ਜੀ। ਉਹ ਤਾਂ ਕੋਈ ਪੂਰੇ ਹੀ ਲਗਨ ਵਾਲਾ ਬੰਦਾ ਹੋਵੇ, ਸੱਚਮੁੱਚ ਉਹਦੇ ਹਿਰਦੇ ਦੇ ਵਿੱਚ ਇਹ ਭਾਵ ਉੱਠ ਖੜੇ, ਮਹੀਨਿਆਂ ਵਧੀ ਸਾਲਾਂ ਵਧੀ ਅੱਖਾਂ ਚੋਂ ਹੰਝੂ ਜਾਂਦੇ ਰਹਿਣ, ਵਿਰਾਗ ਵਿੱਚ ਰਹੇ, ਵਿਰਾਗ ਚ ਆ ਕੇ ਦੁਨੀਆਂ ਦੇ ਕੂੜ ਕਵਾੜ ਨਾਲੋਂ ਆਪਣਾ ਮੋਹ ਤੋੜ ਕੇ ਕੇਵਲ ਆਪਣਾ ਧੇਹ ਪਰਮੇਸ਼ਰ ਨੂੰ ਬਣਾ ਕੇ ਜਦ ਇਸ ਰਸਤੇ ਚੱਲਦਾ ਹੈ ਤਾਂ ਮਹਾਂਪੁਰਸ਼ ਧਿਆਨ ਦਿੰਦੇ ਨੇ। ਉਦੋਂ ਪਹਿਲਾਂ ਧਿਆਨ ਨਹੀਂ ਦਿੰਦੇ, ਟਾਲੀ ਟੁਲੀ ਜਾਂਦੇ ਨੇ, ਕਿਉਂਕਿ ਅਧਿਕਾਰੀ ਨਹੀਂ ਹੁੰਦਾ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਕੋਲ, ਨਹੀਂ ਪੱਟਣ ਨਹੀਂ ਪਾਰਖੂ ਨਹੀਂ ਗਾਕ ਨਹੀਂ ਬੋਲ। ਜਦ ਗਾ ਕੇ ਨਹੀਂ ਆਇਆ ਉਹਦੇ ਝੋਲੀ ਚ ਹੀਰੇ ਪਾ ਦਿਓ, ਕੰਚ ਦੇ ਟੁਕੜੇ ਸਮਝ ਕੇ ਇੱਥੇ ਸਿੱਟ ਜੂ ਰਾਹ ਜਾਂਦਾ। ਪੰਜ ਪਿਆਰੇ ਨਾਮ ਦਿੰਦੇ ਨੇ, ਕੋਈ ਮਾਮੂਲੀ ਬਾਤ ਨਹੀਂ ਹੈ। ਅਨ ਅਧਿਕਾਰੀ ਜਿਹੜੇ ਨੇ ਉਹ ਨਾਮ ਨੂੰ ਤਾਂ ਦਿੰਦੇ ਨੇ ਛੱਡ, ਥੋੜਾ ਜਿਹਾ ਰੱਖ ਲੈਂਦੇ ਨੇ ਵੀ ਕਕਾਰ ਪਹਿਨਣੇ ਨੇ, ਬਸ ਮੈਂ ਸਿੱਖ ਸਿੰਘ ਬਣ ਗਿਆ, ਅਗਲੀ ਗੱਲ ਦੇਖਦੇ ਨਹੀਂ ਵੀ ਅਸਲੀ ਗੱਲ ਮੇਰੇ ਕੋਲ ਕੀ ਸੀ, ਮੈਨੂੰ ਅਸਲੀ ਮੈਂ ਕਾਹਦੇ ਵਾਸਤੇ ਅੰਮ੍ਰਿਤ ਛਕਿਆ, ਗੁਰੂ ਕਾਹਦੇ ਵਾਸਤੇ ਧਾਰਨ ਕਰਿਆ। ਸੋ ਪਤਾ ਨਾ ਹੋਣ ਕਰਕੇ ਉਹ ਕਿਸਾਨ ਇਵੇਂ ਜਿਵੇਂ ਕਹੀ ਜਾਂਦਾ। ਮਹਾਤਮਾ ਨੇ ਕਿਹਾ ਵੀ ਇਹ ਤਾਂ ਖੈੜਾ ਹੀ ਨਹੀਂ ਛੱਡਦਾ, ਇੱਕ ਜੁਗਤੀ ਦੇ ਨਾਲ ਸਮਝਾਉਣੇ ਆ। ਇਹਨਾਂ ਨੇ ਇੱਕ ਦਿਨ ਆਪਣੀ ਚੀਪੀ ਦੇ ਵਿੱਚ ਲਿਦ ਪਾ ਲਈ, ਜਾ ਕੇ ਉਹਦੇ ਘਰ ਚ ਆਵਾਜ਼ ਦੇਤੀ ਸਤ ਕਰਤਾਰ, ਬਾਹਰ ਆਇਆ ਸੁਣ ਕੇ, ਦੇਖਿਆ ਵੀ ਸੰਤ ਆ ਗਏ। ਅੱਜ ਮਨ ਚ ਖੁਸ਼ੀ ਆਈ ਕਿ ਅੱਜ ਸਾਡੇ ਦਰ ਤੇ ਆ ਕੇ ਅਲੱਖ ਜਗਾਈ ਹੈ, ਉਂਜਲ ਭਰ ਲਿਆ ਆ ਆਟੇ ਦਾ। ਕਹਿੰਦਾ ਕਰੋ ਚਿੱਪੀ ਮਹਾਰਾਜ, ਜਦ ਚਿੱਪੀ ਵੱਲ ਦੇਖਿਆ ਤਾਂ ਵਿੱਚ ਲਿਦ ਪਈ ਹੈ, ਖੜ ਗਿਆ, ਕਹਿੰਦੇ ਪਾ ਦੇ। ਕਹਿੰਦਾ ਲਿਦ ਹੈ ਮਹਾਰਾਜ। ਕਹਿੰਦਾ ਤੈਨੂੰ ਕੀ ਲਿਦ ਹੈ, ਲਿਦ ਹੋਵੇ ਕੁਛ ਹੋਵੇ। ਕਹਿੰਦਾ ਆਟਾ ਖਰਾਬ ਹੋ ਜੂ, ਮੈਨੂੰ ਪਾਪ ਲੱਗੇਗਾ, ਇੰਨੀ ਸ਼ੁੱਧ ਚੀਜ਼ ਮੈਂ ਲਿਦ ਚ ਪਾ ਦਾ, ਤੁਹਾਡੇ ਕਿਸੇ ਕੰਮ ਨਹੀਂ ਆਉਣੀ। ਕਹਿੰਦੇ ਪਾ ਦੇ ਪਾ ਦੇ, ਤੈਨੂੰ ਕੀ ਇਸ ਗੱਲ ਤੇ।